ਸ਼ਲੋਕ ਮਹੱਲਾ ਤੀਜਾ ਸਾਵਣੀ ਸਰਸੀ ਕਾਮਣੀ ਗੁਰ ਸ਼ਬਦੀ ਵਿਚਾਰ ਨਾਨਕ ਸਦਾ ਸੁਹਾਗਣੀ ਗੁਰ ਕੈ ਹੇਤ ਅਪਾਰ
ਸਾਵਣ ਸਰਸੀ ਕਾਮਣੀ ਉੱਥੇ ਵੀ ਆਇਆ ਸਾਵਣ ਦੇ ਮਹੀਨੇ ਚ ਬਾਰਾਂ ਸਾਵਣ ਸਰਸੀ ਕਾਮਣੀ ਕਿਹੜਾ ਕਮਲ ਸਿੰਘ ਪਿਆ ਰਿਹਾ ਉੱਥੇ ਕਿਹਾ ਸਾਵਣ ਸਰਸੀ ਕਾਮਣੀ ਗੁਰ ਸ਼ਬਦੀ ਵਿਚਾਰ ਸਾਵਣੀ ਉਹੇ ਦਾ ਰੂਪ ਹੈ ਬਣ ਗਈ ਸਾ ਬਣੀ ਉਸੇ ਦਾ ਹੀ ਰੂਪ ਬਣ ਗਿਆ ਆਪਣੇ ਮੂਲ ਵਰਗੀ ਉਹ ਹੋ ਗਈ ਸਰਸੀ ਜਦ ਰਸ ਆ ਗਿਆ ਨਾ ਕਾਮੜੀ ਨੂੰ ਕਾਮਨਾ ਸੀ ਜਿਹਦੇ ਵਿੱਚ ਉਹਨੂੰ ਨਾਮ ਦੀ ਕਾਮਨਾ ਹੋਈ ਰਸ ਆਇਆ ਨਾਮ ਦਾ ਆਪਣੇ ਮੂਲ ਵਰਗੀ ਉਹ ਸਭ ਕੁਝ ਗੁਰ ਸ਼ਬਦ ਦੀ ਵਿਚਾਰ ਆ ਗੁਰ ਸ਼ਬਦ ਦਾ ਜਿਹੜਾ ਵਿਚਾਰ ਕੀਤਾ ਇਹਦੇ ਨਾਲ ਹੋਈ ਹੈ ਉਹਦੇ ਨਾਲ ਬੁੱਧ ਬਦਲ ਗਈ ਵਿਵੇਕ ਬੁੱਧ ਹੋ ਗਈ ਵਿਵੇਕ ਦਾ ਰੂਪ ਵਿਵੇਕ ਬੁੱਧ ਹੈ ਵਿਵੇਕ ਬੁੱਧ ਔਰ ਵਿਵੇਕ ਚ ਕੋਈ ਫਰਕ ਨਹੀਂ ਹੁੰਦਾ ਸਾਵਣ ਸਰਸੀ ਕਾਮੜੀ ਇਹ ਕੌਣ ਹੈ ਸਾਵਣ ਸਰਸੀ ਕਾਮੜੀ ਵਿਵੇਕ ਬੁੱਧੀ ਗੁਰ ਕੇ ਸ਼ਬਦ ਵਿਚਾਰ ਗੁਰ ਕੇ ਸ਼ਬਦ ਨੂੰ ਵਿਚਾਰ ਕੇ ਹੋਈ ਹੈ ਨਾਨਕ ਸਦਾ ਸੁਹਾਗਣੀ ਗੁਰ ਕੇ ਹੇਤ ਪਿਆਰ ਜਿਹਦਾ ਆਪਣੇ ਮੂਲ ਦੇ ਨਾਲ ਪਿਆਰ ਹੈ ਉਹ ਸਦਾ ਸੁਹਾਗਣੀ ਹੈ ਆਪਣੇ ਮੂਲ ਨਾਲ ਜਿਹਦਾ ਪਿਆਰ ਹੈ ਆਪਣੇ ਗੁਰਦੇਵ ਨਾਲ ਪਿਆਰ ਹੈ ਅਪਾਰ ਅਪਾਰ ਹੇਤ ਹੈ ਜਿਹਦਾ ਸਤਿਗੁਰ ਆਪਣੇ ਮੂਲ ਨਾਲ ਉਹ ਸਦਾ ਸੁਹਾਗਣੀ ਉਹਦੇ ਮੂਲ ਨਾਲ ਬਦਲਾ ਨਹੀਂ ਉਹਨੇ ਸੁਹਾਗਣ ਹੋਣਾ ਨਹੀਂ ਵਿਧਵਾ ਹੋਣਾ ਨਹੀਂ ਉਹਦਾ ਸੁਹਾਗ ਹੈ ਹਮਾਰਾ
ਠੀਕ ਹੈ ਜੀ ਉਹਨੂੰ ਕਰਵਾ ਚੌਥ ਦਾ ਵਰਤ ਰੱਖਣ ਦੀ ਲੋੜ ਨਹੀਂ ਹੈ ਜੀ
ਉਹਨੂੰ ਕੀ ਲੋੜ ਹੈ ਰੱਖਣ ਦੀ ਖਤਰਾ ਵਾਲੀਆਂ ਰੱਖਦੀਆਂ ਨੇ ਜਿਹਨੂੰ ਖਤਰਾ ਹੀ ਨਹੀਂ ਰੱਖੇ ਹਾਂਜੀ
ਮਹੱਲਾ ਤੀਜਾ ਸਾਵਣ ਦੱਜੈ ਗੁਣ ਬਾਹਰੀ ਜਿਸ ਦੂਜੇ ਭਾਏ ਪਿਆਰ ਨਾਨਕ ਪਿਰਕੀ ਸਾਰ ਨਾ ਜਾਣਈ ਸਭ ਸ਼ਿੰਗਾਰ ਖੁਆਰ
ਸਭ ਕੋ ਪੂਰਾ ਆਪੋ ਹੋਵੇ ਕੱਠ ਨਾ ਕੋਊ ਆਖਾ ਜੇ ਇਹੋ ਜੀ ਗੱਲ ਹੋਵੇ ਨਾ ਕਹੇ ਤਾਂ ਸਾਵਣੀ ਆ ਪਰ ਅੰਦਰ ਕੀ ਹੋਵੇ ਅੰਦਰ ਸੁਲਗਦੀ ਹੋਵੇ ਅੱਗ ਤ੍ਰਿਸ਼ਨਾ ਦੀ ਅੰਦਰ ਧੁਖਦੀ ਹੋਵੇ ਧੁੱਖੇ ਜਿਉਂ ਮਾਲੀ ਹੀ ਜਿਵੇਂ ਰੂੜੀ ਨੂੰ ਅੱਗ ਲੱਗੀ ਹੁੰਦੀ ਹੈ ਗੁਣ ਬਾਹਰੀ ਗੁਣਾਂ ਤੇ ਬਾਹਰੀ ਹੈ ਉਹ ਗੁਣ ਜਿਸ ਦੂਜੇ ਭਾਏ ਪਿਆਰ ਪਿਆਰ ਕਹਿੰਦਾ ਮਾਇਆ ਬਾਹਰਲੇ ਸਰੀਰ ਦੀ ਇੱਛਾ ਬਾਹਰਲੇ ਸਰੀਰ ਦੀ ਭੁੱਖ ਹੈ ਉਹਨੂੰ ਬਾਹਰਲੇ ਸਰੀਰ ਦਾ ਲੋੜਾਂ ਨੇ ਵਿਚੜਦੀ ਹੋਈ ਹਾਂਜੀ
ਨਾਨਕ ਪਿਰਕੀ ਸਾਰ ਨਾ ਜਾਣਈ ਸਭ ਸ਼ਿੰਗਾਰ ਖੁਆਰ
ਕੀ ਜਾਣੇ ਉਹ ਆਪਣੇ ਅੰਦਰ ਝਾਕੀ ਹੋਰੀ ਕਦੇ ਉਹਨੂੰ ਕੀ ਪਤਾ ਫਿਰ ਕੌਣ ਉਹਦਾ ਤਾਂ ਫਿਰ ਵੀ ਬਾਹਰ ਹੈ ਸਰੀਰ ਵੀ ਬਾਹਰ ਹੈ ਸਭ ਕੁਝ ਬਾਹਰ ਹੈ ਉਹਦਾ ਪਿਰਕੀ ਸਾਰ ਨਾ ਜਾਣਨੀ ਉਹਨੇ ਨੀ ਜਾਣਈ ਉਹ ਨੀ ਜਾਣ ਸਕੀ ਸਭ ਸ਼ਿੰਗਾਰ ਖੁਆਰ ਉਹਦਾ ਧਰਮ ਧਾਰਨ ਕੀਤਾ ਹੋਇਆ ਸਭ ਬਾਣਾ ਪਾਇਆ ਹੋਇਆ ਸਭ ਬੇਕਾਰ ਸ਼ਿੰਗਾਰ ਹੁੰਦਾ ਜਿਹੜਾ ਬਾਹਰ ਬਾਣਾ ਪਾਇਆ ਅਲੱਗ ਅਲੱਗ ਮੱਥਾਂ ਦੇ ਅਲੱਗ ਅਲੱਗ ਬਾਣੇ ਨੇ ਇਹ ਸਭ ਬੇਕਾਰ ਹੈ ਉਹਦਾ ਭੇਗ ਬਣਾਉਣਾ ਸਭ ਬੇਕਾਰ ਹੈ ਭੇਗ ਹੈ ਉਹ ਹਾਂਜੀ
ਪੌੜੀ ਸੱਚਾ ਅਲੱਖ ਭਿਓ ਹੱਠ ਨਾ ਭਤੀਜਈ ਇੱਕ ਗਾਵੇ ਰਾਗ ਪਰੀਆਂ ਰਾਗ ਨਾ ਭੀਜਈ
ਸੱਚਾ ਅਲੱਖ ਭਿਓ ਜਿਹੜਾ ਸੱਚ ਹੈ ਉਹਦਾ ਅਲੱਖ ਹੈ ਦੀਨਾ ਨਹੀਂ ਅੱਖ ਨੂੰ ਉਹ ਭਿਓ ਹੈ ਢਿੱਡ ਭਾਵ ਨਹੀਂ ਹੈ ਉਹਦੇ ਵਿੱਚ ਕੋਈ ਹੱਠ ਨਾ ਭਤੀਜੀ ਹੱਠ ਹੱਠ ਯੋਗ ਨਾ ਨਹੀਂ ਭਤੀਜਦਾ ਉਹ ਪਰ ਭਰੋਸਾ ਕਰਦਾ ਤੁਹਾਡੇ ਤੇ ਸੱਚਾ ਹੱਡੇ ਉਹ ਕਰਦੇ ਨੇ ਹੱਡੀ ਨੇ ਸਾਰੇ ਹੱਠ ਨੂੰ ਕੋਈ ਮਤਲਬ ਗੁਰਬਾਣੀ ਨੇ ਹੱਠ ਹੀ ਯੋਗਿਆਂ ਨੂੰ ਮੂਰਖ ਮੰਨੇ ਹੱਠ ਹੱਠ ਕਰਨ ਵਾਲਾ ਤਾਂ ਮੂਰਖ ਹੁੰਦਾ ਜਿੰਨਾ ਮੂਰਖ ਨੇ ਸਭ ਹੱਡੀ ਨੇ ਇੱਕ ਗਾਵਾ ਹੈ ਰਾਗ ਪਰੀਆਂ ਇੱਕ ਰਾਗੀ ਨੇ ਆ ਜਿਹੜੇ ਸਾਡੇ ਕੀਰਤਨ ਕਰਦੇ ਨੇ ਰਾਗਣੀਆਂ ਪਰੀਆਂ ਗਈਆਂ ਰਾਗਣੀਆਂ ਪਰੀਆਂ ਕਹਿੰਦੇ ਨੇ ਰਾਗਣੀਆਂ ਰਾਗ ਹੈ ਪਰੀਆਂ ਨੇ ਰਾਗਣੀਆਂ ਰਾਗ ਨਾ ਭੇਜੀ ਰਾਗ ਲਾਣੀ ਉਹ ਭੇਜਦਾ ਹੈਗਾ ਹੁਣ ਸਾਡੇ ਕੀਰਤਨ ਦਰਬਾਰ ਕਿੱਥੇ ਗਏ ਉਹ ਤਰ੍ਹਾਂ ਤਰ੍ਹਾਂ ਦੇ ਜਿਹੜੇ ਲਿਆਉਂਦੇ ਨੇ ਸਬਜ਼ੀਆਂ ਕੱਢ ਕੇ ਇਹ ਨਹੀਂ ਸੀ ਲੋੜ ਇਸ ਗੱਲ ਦੀ ਕੁਰਬਾਨੀ ਕੀ ਕਹਿੰਦੀ ਹੈ ਰਾਗ ਤਾਂ ਸਿਰਫ ਸੀਰਪ ਦੇ ਵਿੱਚ ਦਵਾਈ ਪਾਈ ਹੁੰਦੀ ਹੈ ਕੰਮ ਤਾਂ ਦਵਾਈ ਨੇ ਕਰਨਾ ਉਹਦੀ ਮਿਠਾਸ ਨੇ ਥੋੜੀ ਕਰਨਾ ਉਹ ਤਾਂ ਉਹ ਪਾਈ ਹੈ ਵੀ ਖਾ ਲਵੇ ਕੋਈ ਇਹਨਾਂ ਨੇ ਜੋ ਰਾਗ ਤੇ ਹੀ ਦੇ ਦਿੱਤਾ ਸਾਰਾ ਰਾਗ ਦੇ ਵਿੱਚ ਜੋ ਪਾਇਆ ਹੋਇਆ ਦਵਾਈ ਹੈ ਉਹ ਛੱਡ ਰਾਗ ਨਾ ਨੀ ਭੇਜਦਾ ਹਾਂ ਰਾਗ ਵੀ ਨਾ ਭੇਜੀ ਰਾਗ ਨਾਲ ਰਾਗ ਦੁਆਰਾ ਨੀ ਭੇਜਦਾ ਉਹ ਜਿੰਨਾ ਮਰਜ਼ੀ ਕੀਰਤਨ ਕਰੀ ਜਾ ਸੁਰੀਲੀ ਜਿੰਨੀ ਮਰਜ਼ੀ ਆਵਾਜ਼ ਹੋਵੇ ਤੇਰੀ ਉਹ ਕੋਈ ਫਰਕ ਨਹੀਂ ਪੈਂਦਾ ਅੱਜ ਸੰਸਾਰ ਤੇ ਅਸਰ ਪਊਗਾ ਸੰਸਾਰੀ ਘਰ ਮਿਲ ਜੂ ਨਾਮ ਨਹੀਂ ਮਿਲਦਾ ਉਹਦੇ ਨਾਲ ਨਾਮ ਦੀ ਭੁੱਖ ਵੀ ਹੈ ਨੀ ਇਹਨਾਂ ਰਾਗੀਆਂ ਨੂੰ ਹਾਂਜੀ
ਇੱਕ ਨੱਚ ਨੱਚ ਪੂਰੇ ਤਾਲ ਭਗਤੀ ਨਾ ਕੀਜੇਈ ਇੱਕ ਅੰਨ ਨਾ ਖਾਏ ਮੂਰਖ ਤੇ ਨਾ ਕਿਆ ਕੀਜੇਈ
ਜਿਹੜੇ ਨੱਚਦੇ ਨਾ ਦੇਵੀਆਂ ਦੇ ਮੂਹਰੇ ਟਾਲ ਪੂਰਦੇ ਨੇ ਮਾਇਨ ਚੇਲੇ ਨੱਚਣ ਗੁਰ ਪੈਰ ਹਲਾਇਣ ਫੇਰਨ ਸਿਰ ਉਹ ਭਗਤੀ ਨਹੀਂ ਕਰਦੇ ਨੱਚਦੇ ਨੇ ਭਗਤ ਕਿੱਥੇ ਕਰਦੇ ਨੇ ਤਾਲ ਨਾਲ ਜੁੜੇ ਹੋਏ ਨੇ ਉਹ ਢੋਲਕ ਨਾਲ ਭਗਤੀ ਕਿੱਥੇ ਜੁੜੇ ਤਾਂ ਬਾਹਰ ਹੋਏ ਨੇ ਇੱਕ ਅੰਨ ਨਾ ਖਾਏ ਮੂਰਖ ਜਿਹੜੇ ਅੰਨ ਛੱਡ ਦਿੰਦੇ ਨੇ ਉਹਨਾਂ ਨੂੰ ਮੂਰਖ ਕਿਹਾ ਅੰਨ ਨਾ ਖਾਏ ਮੂਰਖ ਤੈਨਾਂ ਕਿਹਾ ਕੀ ਜੀ ਉਹਨਾਂ ਨੇ ਕਰਨਾ ਸੀ ਜਿਹੜੇ ਅੰਨ ਨਹੀਂ ਖਾਂਦੇ ਇਹ ਵੀ ਨਹੀਂ ਕਰ ਸਕਦੇ
ਠੀਕ ਹੈ ਜੀ ਕਹਿੰਦਾ ਭਾਵ ਹੈ ਕਿ ਕਿਸੇ ਤਰ੍ਹਾਂ ਦਾ ਵਰਤ ਰੱਖਣਾ ਗੁਰਮਤ ਵਿੱਚ ਪ੍ਰਵਾਨ ਨਹੀਂ ਹੈ ਜੀ
ਬਿਲਕੁਲ ਅੰਨ ਛੱਡ ਦੇਣਾ ਜਿਹੜਾ ਹੈਗਾ ਉਹ ਤਾਂ ਖਾਂਦੇ ਹੀ ਨਹੀਂ ਅੰਨ ਛੱਡ ਕੇ ਸਬਜ਼ੀਆਂ ਖਾਣ ਲੱਗ ਜਾਂਦੇ ਨੇ ਇਹ ਜਿਹੜਾ ਵਰਤ ਰੱਖਣਾ ਚੱਲ ਇਹ ਤਾਂ ਆਮ ਵੀ ਆਦਮੀ ਜੇ ਰੱਖ ਲਵੇ ਵਰਤ ਨਾ ਸਹੀ ਉਹ ਇੱਕ ਅੱਧਾ ਡੰਗ ਮਤਲਬ ਨਾ ਖਾਵੇ ਸਮਾਂ ਸਰੀਰ ਠੀਕ ਹੋ ਜਾਂਦਾ ਜੇ ਕਿਸੇ ਨੂੰ ਬਾਜ਼ਾਰੀ ਹੋਈ ਹੋਵੇ ਪਰ ਵਰਤ ਰੱਖ ਜਿਹੜੇ ਵਰਤਾਂ ਦੇ ਹਿਸਾਬ ਨਾਲ ਰੱਖਦੇ ਨੇ ਉਹਦੇ ਚ ਕੋਈ ਲੋੜ ਨਹੀਂ ਉਹ ਮੂਰਖਤਾ
ਇਹ ਗੁਰਮਤ ਭਗਤੀ ਨਹੀਂ ਹੈ ਇਹ ਸਰੀਰ ਵਾਸਤੇ ਤਾਂ ਠੀਕ ਹੈ ਵਿਦੇਹੀ ਵਾਸਤੇ ਠੀਕ ਹੈ ਪਰ ਦੇਹੀ ਨੂੰ ਇਹਦਾ ਕੋਈ ਫਾਇਦਾ ਨਹੀਂ
ਸਰੀਰ ਵਾਸਤੇ ਠੀਕ ਹੋ ਸਕਦੀ ਕਈ ਵਾਰ ਆਤਮਾ ਦੀ ਤਰੱਕੀ ਨਹੀਂ ਹੋ ਸਕਦੀ ਬੁੱਧ ਬੁੱਧ ਚ ਪ੍ਰਕਾਸ਼ ਨਹੀਂ ਹੋ ਸਕਦਾ ਇਹਦੇ ਨਾਲ
ਠੀਕ ਹੈ ਜੀ ਬਾਹਰਲਾ ਸਰੀਰ ਜ਼ਰੂਰ ਤੰਦਰੁਸਤ ਰਹਿ ਸਕਦਾ ਤ੍ਰਿਸ਼ਨਾ ਹੋਈ ਬਹੁਤ ਕਿਵੇਂ ਨਾ ਧੀਜਈ ਕਰਮ ਵਧੈ ਕਹਿ ਲੋ ਖੱਪ ਮਰੀਜਈ
ਤ੍ਰਿਸ਼ਨਾ ਬਹੁਤ ਵੱਧ ਗਈ ਵਧੀ ਹੋਈ ਹੈ ਢੀਰੀ ਨਹੀਂ ਹੁੰਦੀ ਤ੍ਰਿਸ਼ਨਾ ਠੰਡੀ ਨਹੀਂ ਹੁੰਦੀ ਅੱਗ ਮੱਠੀ ਨਹੀਂ ਪੈਂਦੀ
ਇਹ ਇੱਥੇ ਹੀ ਆਇਆ ਇੱਕੇ ਵਾਰ ਆਉਂਦਾ ਸ਼ਬਦ ਧੀਜਈ
ਧੀਰ ਜੀ ਨਹੀਂ ਆਉਂਦਾ ਸਮਝ ਲੋ ਮਨ ਜਿਹੜਾ ਹੈਗਾ ਚਲਾਇਮਾਨ ਬਹੁਤ ਤੇਜ਼ ਚਲਾਇਮਾਨ ਜਦ ਹੁੰਦਾ ਨਾ ਉਹਨੂੰ ਤ੍ਰਿਸ਼ਨਾ ਕਹਿੰਦੇ ਨੇ ਜਦ ਬਹੁਤ ਤ੍ਰਿਸ਼ਨਾ ਹੋ ਜਾਏ ਬਹੁਤ ਜ਼ਿਆਦਾ ਚਲਾਇਮਾਨ ਮਨ ਹੋ ਜਾਂਦਾ ਉਹ ਧੀਰਜ ਨਹੀਂ ਕਰਦਾ ਹੌਲੀ ਨਹੀਂ ਚੱਲਦਾ ਫਿਰ
ਧੀਰਜ ਵਾਸਤੇ ਆਇਆ ਹੈ ਜੀ
ਦੋਖ ਨਹੀਂ ਕਰਦਾ ਭਰੋਸਾ ਨਹੀਂ ਕਰਦਾ ਵੀ ਜਿਹੜਾ ਪਰਮੇਸ਼ਰ ਤੇ ਭਰੋਸਾ ਨਹੀਂ ਕਰਦਾ ਵੀ ਆਪੇ ਦਊਗਾ
ਧੀਜੇ ਇਹ ਵੀ ਸ਼ਬਦ ਆਉਂਦਾ ਹੈ ਤੁਝ ਬਾਜ ਇੱਕ ਤਿਲ ਰਹਿ ਨਾ ਸਾਕਾ ਕਹਿਣ ਸੁਣ ਨਾ ਧੀਜੇ ਨਾਨਕ ਪ੍ਰਿਯੋ ਪ੍ਰਿਯੋ ਕਰ ਪੁਕਾਰੇ ਰਸਨ ਰਸ ਮਨ ਪੀ ਜਏ
ਧੀਰਜ ਦੀ ਸੈਂਸ ਵਿੱਚ ਹੀ ਹੈ ਜੀ
ਠੀਕ ਹੈ ਜੀ ਜਿਹੜਾ ਸ਼ਬਦ ਹੈ ਨਾ ਸਖੀਓ ਸਹੇਲੜੀਓ ਮੇਰਾ ਪਿਰ ਬਣਜਾਰਾ ਰਾਮ ਉਹਦੇ ਵਿੱਚ ਆਉਂਦਾ ਹੈ ਠੀਕ ਹੈ ਧੀਰਜ ਵਾਸਤੇ ਆਉਂਦਾ ਹੈ ਜੀ ਤ੍ਰਿਸ਼ਨਾ ਹੋਈ ਬਹੁਤ ਕਿਵੇਂ ਨਾ ਧੀਜੇ ਧੀਰਜ ਨੀ ਆ ਰਿਹਾ ਠੀਕ ਹੈ ਜੀ ਕਰਮ ਵਧੈ ਕਹਿ ਲੋ ਖੱਪ ਮਰੀਜੇ
ਉਹ ਕਰਮ ਵਧਣਾ ਚਾਹੀਦਾ ਸੀ ਗਿਆਨ ਵਧਣਾ ਚਾਹੀਦਾ ਸੀ ਕਰਮ ਤਾਂ ਬਹੁਤ ਵਧਾ ਲਿਆ ਕਾਰੋਬਾਰ ਤਾਂ ਬਹੁਤ ਵਧਾ ਲਿਆ ਗਿਆਨ ਬੁੱਧੀ ਦੇ ਵਿੱਚ ਰੋਸ਼ਨੀ ਦੀ ਵਧਾਈ ਖੱਪ ਖੱਪ ਤੇ ਮਰੀ ਜਾਂਦਾ ਕੰਮ ਦੇ ਵਿੱਚ ਭੱਜਿਆ ਫਿਰੀ ਜਾਂਦਾ ਸਾਰਾ ਦਿਨ ਅੰਦਰ ਚਾਨਣ ਰੋਸ਼ਨੀ ਦੀ ਵਧਾਈ ਕਰਮ ਵਧਾ ਲਏ ਬਾਹਰ ਸੰਸਾਰ ਕਰਮ ਬਹੁ ਵਚਨ ਹੈ ਨਾ ਇਹ ਮੈਨੂੰ ਉੱਕਰ ਨਹੀਂ ਹੈ ਉਹ ਜਾਣੀ ਬੜੇ ਲੋਕਾਂ ਚ ਮੇਰਾ ਸ਼ੁਮਾਰ ਹੋ ਜਾਵੇ
ਹਾਂਜੀ ਬਹਿਮ ਭਰਮ ਵਧਾ ਲਿਆ
ਦੁਨੀਆਂ ਦੀਆਂ ਵਡਿਆਈਆਂ ਚ ਪੈ ਗਿਆ ਹਵਾਈ ਜਹਾਜ਼ਾਂ ਚੁੱਟਦਾ ਫਿਰਦਾ ਇੱਧਰ ਵੀ ਕੰਮ ਦੁਨੀਆਂ ਭਰ ਦੇ ਵਿੱਚ ਕੰਮ ਬਹੁਤ ਬੜੇ ਬੜੇ ਬਣਾ ਲਏ ਇੱਕ ਸਕਿੰਟ ਦਾ ਵਿਹਲ ਨਹੀਂ ਹੈ ਪਰ ਇਹ ਕੀ ਪਤਾ ਵੀ ਇਹਦੇ ਚ ਤਾਂ ਕੁਛ ਵੀ ਨਹੀਂ ਤੇਰੇ ਨਾਲ ਜਾਣ
ਲੋ ਕਿਉਂ ਆਇਆ ਆਖਰ ਕਰਮ ਵਧਾਏ ਕਹਿ ਲੋ
ਉਹ ਕਰਮ ਵਧਾਉਣਾ ਵੀ ਗਿਆਨ ਵਧਾਉਣਾ ਸੀ ਆਪਣਾ
ਅੱਛਾ
ਸਭ ਕੇ ਮਰੀ ਜਾਂਦੇ ਇਹ ਤਾਂ ਹੁਣ ਸਵਾਲ ਹੈ
ਠੀਕ ਹੈ ਕਰਮ ਵਧੈ ਕਹਿ ਲੋ ਕੀ ਵਧਾਣੀ ਲੋ ਸੀ ਪਰ ਕਰਮ ਵਧਾ ਲਿਆ ਜੀ ਖੱਪ ਮਰੀ ਜਾਈ
ਜਜਾਲ ਗੱਲ ਪਾ ਲਿਆ ਸੰਸਾਰੀ ਜਜਾਲ ਪਾ ਲਿਆ ਅਕਲ ਜਿਹੜੀ ਸੀ ਅਕਲ ਵਧਾਉਣੀ ਉਹ ਉਧਰ ਰਹਿ ਗਿਆ
ਠੀਕ ਹੈ ਖੱਪੀ ਮਰੀ ਜਾਈ ਖੱਪ ਖੱਪ ਕੇ ਮਰ ਰਿਹਾ ਹੈ ਜੀ
ਹਾਂਜੀ
ਲਾਹਾ ਨਾਮ ਸੰਸਾਰੀ ਅੰਮ੍ਰਿਤ ਪੀ ਜਾਈ ਹਰ ਭਗਤੀ ਅਸਨੇਹ ਗੁਰਮੁਖੀ ਕੀ ਜਈ
ਲਾਹਾ ਕੀ ਸੀ ਸੰਸਾਰ ਚ ਸਾਡਾ ਕਾਰੋਬਾਰ ਇਹਨਾਂ ਵਧਾ ਲਿਆ ਉਹਨੂੰ ਲਾਹਾ ਕਹਿੰਦੇ ਲਾਹਾ ਤਾਂ ਨਾਮ ਦਾ ਸੀ ਸੰਸਾਰ ਚ ਅੰਮ੍ਰਿਤ ਪੀ ਜੀ ਜੇ ਗਿਆਨ ਅੰਮ੍ਰਿਤ ਪੀਤਾ ਫੇਰ ਤਾਂ ਗੱਲ ਬਣਦੀ ਸੀ ਕੁਛ ਫੇਰ ਤੇਰੇ ਅੰਦਰ ਚਾਨਣ ਵੱਧਦਾ ਪਰ ਤੂੰ ਤਾਂ ਸੰਸਾਰ ਪੀਤਾ ਤੂੰ ਐ ਲਾਹਾ ਮਨ ਬੈਠਾ ਲਾਹਾ ਨਾਮ ਸੰਸਾਰ ਸੰਸਾਰ ਦੇ ਵਿੱਚ ਨਾਮ ਦਾ ਹੀ ਲਾਹਾ ਸੀ ਅੰਮ੍ਰਿਤ ਪੀਂਦਾ ਤੂੰ ਆ ਗੁਰਬਾਣੀ ਨੂੰ ਵਿਚਾਰਦਾ ਤੇ ਜੋ ਗਿਆਨ ਅੰਮ੍ਰਿਤ ਪੀਂਦਾ ਹਰ ਭਗਤੀ ਅਸਨੇ ਹਰਦੇ ਭਗਤਾਂ ਨਾਲ ਭਗਤੀ ਬਹੁ ਵਚਨ ਵਿੱਚ ਭਗਤੀ ਭਗਤਾਂ ਨਾਲ ਹਰ ਕੇ ਭਗਤਾਂ ਦੇ ਨਾਲ ਤੇਰਾ ਪਿਆਰ ਹੁੰਦਾ ਗੁਰਮੁਖਾਂ ਨਾਲ ਪਿਆਰ ਹੁੰਦਾ ਗੁਰਮੁਖੀ ਕੀ ਜੀ ਗੁਰਮੁਖਾਂ ਨਾਲ ਤੇਰਾ ਮਨ ਜਿਹੜਾ ਹੈ ਬਿਜਦਾ ਇੱਕ ਮਿਕ ਹੁੰਦਾ ਗੁਰਮੁਖਾਂ ਦੇ ਨਾਲ ਇੱਕ ਮਿਕ ਹੋ ਕੇ ਰਹਿੰਦਾ ਘੀ ਖਿਚੜੀ ਜਿਵੇਂ ਕਹਿੰਦੇ ਨਾ ਘੀ ਖਿਚੜੀ ਹੋ ਕੇ ਰਹਿੰਦਾ
ਅੱਛਾ ਜੀ
ਪਰਮਖਾ ਨਾਲ ਕੀ ਖਿਚੜੀ ਵਾਂਗੂ ਰਹਿਣਾ।
ਠੀਕ ਹੈ ਜੀ, ਇੱਥੇ 17ਵੀਂ ਪੌੜੀ ਦੀ ਸਮਾਪਤੀ ਹੈ ਜੀ।
ਹਾਂਜੀ।